You're with SBS Radio. Find more great stories in your language at sbs.com.au.
ਆਸਟ੍ਰੇਲੀਆ ਦੇ ਸਕੂਲੀ ਇਮਤਿਹਾਨਾਂ ਵਿੱਚ ਆਉਣ ਵਾਲੇ ਨਤੀਜਿਆਂ ਦੇ ਘਟਦੇ ਮਿਆਰ ਦਾ ਹੱਲ ਲੱਭਣ ਵਾਸਤੇ ਕਾਰੋਬਾਰੀ ਡੇਵਿਡ ਗੌਂਸਕੀ ਵੱਲੋਂ ਆਸਟ੍ਰੇਲੀਆ ਦੀ ਸਿੱਖਿਆ ਪ੍ਰਣਾਲੀ ਦੀ ਦੂਜੀ ਰਿਪੋਰਟ ਵਿੱਚ ਕਈ ਸੁਝਾਅ ਦਿੱਤੇ ਗਏ ਨੇ। ਲੇਕਿਨ ਦੁਨੀਆ ਵਿੱਚ ਮਸ਼ਹੂਰ ਸਕੂਲੀ ਸਿੱਖਿਆ ਪ੍ਰਣਾਲੀ ਵਾਲੇ ਮੁਲਕ ਫਿਨਲੈਂਡ ਦੀ ਸਿੱਖਿਆ ਮਾਹਿਰ ਪਾਸੀ ਸੋਲਬਰਗ ਹਾਲ ਹੀ ਵਿੱਚ ਆਸਟ੍ਰੇਲੀਆ ਦੌਰੇ 'ਤੇ ਆਏ ਸਨ ਅਤੇ ਇਹਨਾਂ ਮੁਤਾਬਕ ਆਸਟ੍ਰੇਲੀਆ ਦੀ ਸਕੂਲੀ ਸਿੱਖਿਆ ਵਿੱਚ ਇੱਕ ਅਹਿਮ ਕਮੀ ਹੈ ਅਤੇ ਉਹ ਹੈ ਕਿਸੇ ਵਿਦੇਸ਼ੀ ਭਾਸ਼ਾ ਦੀ ਤਾਲੀਮ ਦੀ ਕਮੀ। ਪ੍ਰੋਫੈਸਰ ਸੋਲਬਰਗ ਨੇ ਚੇਤਾਇਆ ਕਿ ਆਰਗਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਦੀ ਫਹਿਰਿਸਤ ਵਿੱਚ ਆਸਟ੍ਰੇਲੀਆ ਦਾ ਦਰਜਾ ਉਹਨਾਂ 34 ਮੁਲਕਾਂ ਵਿੱਚ ਸਭ ਤੋਂ ਥੱਲੇ ਹੈ ਜਿਨ੍ਹਾਂ ਵਿੱਚ ਹਾਈ ਸਕੂਲ ਦੇ ਬੱਚੇ ਕੋਈ ਦੂਜੀ ਭਾਸ਼ਾ ਸਿੱਖੇ ਬਗੈਰ ਪੜ੍ਹਾਈ ਪੂਰੀ ਕਰਦੇ ਨੇ। ਏਸ਼ੀਆ ਐਜੂਕੇਸ਼ਨ ਫਾਊਂਡੇਸ਼ਨ ਦੇ ਐਗਜ਼ੈਕਟਿਵ ਡਾਇਰੈਕਟਰ ਹੇਮਿਸ਼ ਕਰੀ ਮੰਨਦੇ ਨੇ ਕਿ ਸਕੂਲਾਂ ਵਿੱਚ ਦੂਜੀ ਭਾਸ਼ਾ ਦੀ ਤਾਲੀਮ ਦੇਣ ਮੁਤਲਕ ਗੌਂਸਕੀ ਰਿਪੋਰਟ ਇੱਕ ਅਜਿਹਾ ਮੌਕਾ ਸੀ ਜੋ ਕਿ ਆਸਟ੍ਰੇਲੀਆ ਦੇ ਹੱਥੋਂ ਖੁੰਝ ਗਿਆ।
He said that a lack, there was a complete missed opportunity in the Gonski report around re-emphasizing the importance of studying a second language. And I think that's because Australia really is behind in terms of where the rest of the world places an emphasis. I think in primary schools it's certainly something that has improved, I would say. The challenge is that when we get into the business end of secondary school, studying a language feels a little bit like an indulgence. It also doesn't create the kind of incentives for them to see a bigger purpose for why a second language is so important.
Mr. Curry naal eh vi kende ne ki hor bhashawan sikhan naal gair sahityik fayde hon de imkan vi.
There are all sorts of different benefits to being able to engage with language that also go right to the heart of, I think, the much bigger issue here, which is around our engagement with different cultures and different perspectives in the world. It helps us develop better empathy, allows us to resolve challenges where there's, you know, where there might be misunderstandings in terms of translation, and actually helps us open up to opportunities in the world that I think we probably at first didn't think were possible.
ਆਸਟ੍ਰੇਲੀਆ ਵਿੱਚ ਦੋ ਭਾਸ਼ਾਵਾਂ ਬੋਲਣ ਵਾਲਿਆਂ ਦੀ ਗਿਣਤੀ ਘੱਟ ਰਹੀ ਹੈ। ਸੰਨ 2016 ਦੀ ਮਰਦਮਸ਼ੁਮਾਰੀ ਮੁਤਾਬਕ ਸੰਨ 2011 ਦੇ ਮੁਕਾਬਲੇ ਆਪਣੇ ਘਰਾਂ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਦੀ ਗਿਣਤੀ ਵਿੱਚ ਅੱਧੇ ਮਿਲੀਅਨ ਯਾਨੀ 50 ਲੱਖ ਤੋਂ ਜ਼ਿਆਦਾ ਵਾਧਾ ਹੋਇਆ ਹੈ। ਸੰਨ 2016 ਦੀ ਹੀ ਫਾਊਂਡੇਸ਼ਨ ਫਾਰ ਯੰਗ ਆਸਟ੍ਰੇਲੀਅਨਸ ਦੀ ਰਿਪੋਰਟ ਦਰਸਾਉਂਦੀ ਹੈ ਕਿ 4 ਮਿਲੀਅਨ ਯਾਨੀ 40 ਲੱਖ ਤੋਂ ਵੱਧ ਨੌਕਰੀ ਦੇ ਇਸ਼ਤਿਹਾਰਾਂ ਵਿੱਚ ਦੋ ਭਾਸ਼ਾਵਾਂ ਜਾਣਨ ਵਾਲੇ ਉਮੀਦਵਾਰਾਂ ਦੀ ਮੰਗ ਵਿੱਚ 81% ਇਜ਼ਾਫਾ ਹੋਇਆ ਹੈ। ਇਸ ਅਦਾਰੇ ਦੇ ਅਨੈਟ ਕੈਂਡਰਫ ਮੰਨਦੇ ਨੇ ਕਿ ਇੱਕ ਤੋਂ ਵੱਧ ਭਾਸ਼ਾ ਦਾ ਇਲਮ ਹੋਣ ਨਾਲ ਉਮੀਦਵਾਰਾਂ ਵਾਸਤੇ ਨੌਕਰੀਆਂ ਹਾਸਲ ਕਰਨਾ ਸੌਖਾ ਹੋ ਜਾਂਦਾ ਹੈ।
So our research has shown that employers are willing to pay more money for young people or employees that have bilingual skills. We're working much more globally. We either actually travel more and live more overseas. So those skills are really needed and required by organisations and businesses as they engage globally in the economies.
ਉੱਧਰ ਦੂਜੇ ਪਾਸੇ ਬੱਚਿਆਂ ਨੂੰ ਹੋਰ ਭਾਸ਼ਾਵਾਂ ਸਿਖਾਉਣ ਦੇ ਖਿਲਾਫ ਵੀ ਦਲੀਲਾਂ ਪੇਸ਼ ਕੀਤੀਆਂ ਜਾ ਰਹੀਆਂ ਨੇ। ਇਹਨਾਂ ਵਿੱਚ ਸਾਹਮਣੇ ਆਈਆਂ ਦਲੀਲਾਂ ਵਿੱਚੋਂ ਸਭ ਤੋਂ ਆਮ ਦਲੀਲ ਇਹ ਹੈ ਕਿ ਦੂਜੀ ਭਾਸ਼ਾ ਸਿੱਖਣ ਨਾਲ ਬੱਚਿਆਂ ਦੇ ਲਿਟਰਸੀ ਅਤੇ ਨਿਊਮਰਸੀ ਯਾਨੀ ਅੱਖਰ ਅਤੇ ਗਿਣਤੀ ਸਿੱਖਣ ਦੀ ਪ੍ਰਕਿਰਿਆ ਵਿੱਚ ਲੱਗਣ ਵਾਲੇ ਵਕਤ ਦਾ ਹਰਜਾ ਹੁੰਦਾ ਹੈ। ਮਿਸਟਰ ਗੌਂਸਕੀ ਦੀ ਦੂਜੀ ਰਿਪੋਰਟ ਮੁਤਾਬਕ ਆਸਟ੍ਰੇਲੀਆ ਦੀ ਸਕੂਲੀ ਸਿੱਖਿਆ ਪ੍ਰਣਾਲੀ ਦੀਆਂ ਦੋ ਕਮੀਆਂ ਇਹੀ ਨੇ ਯਾਨੀ ਲਿਟਰਸੀ ਅਤੇ ਨਿਊਮਰਸੀ ਅਤੇ ਇਹਨਾਂ ਵਿੱਚ ਬਿਹਤਰੀ ਦੀ ਲੋੜ ਹੈ। ਦੂਜੀ ਦਲੀਲ ਇਹ ਹੈ ਕਿ ਬੱਚਿਆਂ ਨੂੰ ਵੱਡੇ ਹੋਣ ਤੱਕ ਜਾਂ ਸ਼ਾਇਦ ਕਦੇ ਵੀ ਦੂਜੀ ਭਾਸ਼ਾ ਦਾ ਇਸਤੇਮਾਲ ਨਾ ਹੀ ਕਰਨਾ ਪਵੇ। ਅੱਜ ਦੀ ਤਾਰੀਖ ਵਿੱਚ ਨਿਊ ਸਾਊਥ ਵੇਲਜ਼ ਦੇ ਸਕੂਲੀ ਬੱਚਿਆਂ ਨੂੰ ਹਾਈ ਸਕੂਲ ਦੇ ਮੁੱਢਲੇ ਸਾਲਾਂ ਵਿੱਚ ਕਿਸੇ ਵਿਦੇਸ਼ੀ ਭਾਸ਼ਾ ਦੀ ਤਾਲੀਮ ਸਾਲ ਵਿੱਚ 100 ਘੰਟੇ ਲਈ ਲੈਣਾ ਲਾਜ਼ਮੀ ਹੈ। ਵਿਕਟੋਰੀਆ ਵਿੱਚ ਵਿਦੇਸ਼ੀ ਭਾਸ਼ਾਵਾਂ ਕਿੰਡਰਗਾਰਟਨ ਤੋਂ ਲੈ ਕੇ ਯੀਅਰ 6 ਤੱਕ ਸਿਖਾਈਆਂ ਜਾਂਦੀਆਂ ਨੇ। ਸਿਡਨੀ ਦੀ ਮੈਕਵਾਰੀ ਯੂਨੀਵਰਸਿਟੀ ਦੇ ਅਪਲਾਈਡ ਲਿੰਗੁਇਸਟਿਕਸ ਐਂਡ ਐਜੂਕੇਸ਼ਨ ਵਿਭਾਗ ਵਿੱਚ ਸੀਨੀਅਰ ਲੈਕਚਰਰ ਐਲਿਸ ਚਿਕ ਕਹਿੰਦੇ ਨੇ ਕਿ ਬੇਸ਼ੱਕ ਬੱਚਿਆਂ ਨੂੰ ਹੁਣੇ ਇੱਕਦਮ ਦੂਜੀ ਭਾਸ਼ਾ ਸਿੱਖਣ ਦੇ ਫਾਇਦੇ ਨਜ਼ਰ ਨਾ ਆਉਣ, ਲੇਕਿਨ ਉਹਨਾਂ ਨੂੰ ਇਸ ਦਾ ਫਲ ਬਾਅਦ ਵਿੱਚ ਜ਼ਰੂਰ ਮਿਲੇਗਾ.
Language learning is a long-term project. You don't acquire a language within, let's say, 100 hours, the New South Wales requirement for year 7 and year 8. But how much language can you learn in 100 hours? And so we should start young from primary.
ਕੇਂਦਰੀ ਸਰਕਾਰ ਨੇ ਕਾਫੀ ਦੇਰ ਤੋਂ ਪ੍ਰਵਾਸੀਆਂ ਨੂੰ ਅੰਗਰੇਜ਼ੀ ਸਿੱਖਣ ਤੇ ਉਸ ਵਿੱਚ ਬਿਹਤਰੀ ਕਰਨ ਤੇ ਜ਼ੋਰ ਦਿੱਤਾ ਹੈ. ਇਸ ਸਾਲ ਦੇ ਕੇਂਦਰੀ ਬਜਟ ਮੁਤਾਬਕ ਉਹ ਪ੍ਰਵਾਸੀ ਜਿਹੜੇ ਆਸਟ੍ਰੇਲੀਆ ਵਿੱਚ ਨਵੇਂ ਆਏ ਨੇ ਤੇ ਸਰਕਾਰੀ ਭੱਤੇ ਹਾਸਲ ਕਰ ਰਹੇ ਨੇ ਨੂੰ ਰੋਜ਼ਗਾਰ ਲੱਭਣ ਵਿੱਚ ਮਦਦ ਪਾਉਣ ਲਈ ਲੰਬੀ ਉਡੀਕ ਕਰਨੀ ਪੈ ਸਕਦੀ ਹੈ ਜੇਕਰ ਉਹਨਾਂ ਦਾ ਅੰਗਰੇਜ਼ੀ ਵਿੱਚ ਹੱਥ ਤੰਗ ਹੈ. ਸਰਕਾਰ ਦਾ ਮੰਨਣਾ ਹੈ ਕਿ ਇਸ ਉਡੀਕ ਨਾਲ ਪ੍ਰਵਾਸੀਆਂ ਨੂੰ ਅੰਗਰੇਜ਼ੀ ਵਿੱਚ ਮਹਾਰਤ ਹਾਸਲ ਕਰਨ ਲਈ ਵਕਤ ਮਿਲੇਗਾ. ਐਲਿਸ ਚੇਕ ਕਹਿੰਦੇ ਨੇ ਕਿ ਆਸਟ੍ਰੇਲੀਆ ਵਿੱਚ ਪੈਦਾ ਹੋਏ ਲੋਕਾਂ ਨੂੰ ਵੀ ਹੋਰ ਭਾਸ਼ਾਵਾਂ ਸਿੱਖਣ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ.
The Australian government stressed that our economy benefits a lot from a multicultural, multilingual workforce, and that is quite true. But at the moment, we constantly relied on new immigrants, for example, to put in the strong input for that multicultural and multilingual workforce.
ਗੌਂਸਕੀ ਦੀ ਦੂਜੀ ਰਿਪੋਰਟ ਨੂੰ ਸਿੱਖਿਆ ਵਿਭਾਗ ਦੇ ਵੱਖ-ਵੱਖ ਮੁਲਾਜ਼ਮਾਂ ਤੋਂ ਤਕਰੀਬਨ 300 ਸੁਝਾਅ ਮਿਲੇ ਜਿਨ੍ਹਾਂ ਦੀ ਬਿਨਾਹ 'ਤੇ 23 ਤਜਵੀਜ਼ਾਂ ਤਿਆਰ ਕੀਤੀਆਂ ਗਈਆਂ. ਇਸ ਰਿਪੋਰਟ ਮੁਤਾਬਕ ਆਸਟ੍ਰੇਲੀਆ ਦੀ ਸਿੱਖਿਆ ਪ੍ਰਣਾਲੀ ਨੂੰ ਤਾਲੀਮ ਦੇਣ ਵਾਸਤੇ ਇੰਡੀਵਿਜੁਅਲਾਈਜ਼ਡ ਅਪਰੋਚ ਯਾਨੀ ਵਿਅਕਤੀਗਤ ਤਰੀਕਾ ਅਪਣਾਉਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਤੇਜ਼ੀ ਨਾਲ ਬਦਲ ਰਹੀ ਦੁਨੀਆ ਅਤੇ ਗਲੋਬਲਾਈਜੇਸ਼ਨ ਯਾਨੀ ਵਿਸ਼ਵੀਕਰਨ ਦੇ ਜ਼ਮਾਨੇ ਦੇ ਮੁਤਾਬਕ ਆਪਣੀ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਵੱਲ ਵੀ ਜ਼ੋਰ ਦੇਣਾ ਚਾਹੀਦਾ ਹੈ. ਹਾਜ਼ਰੀਨ, ਕੀ ਤੁਸੀਂ ਵੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਅੰਗਰੇਜ਼ੀ ਤੋਂ ਇਲਾਵਾ ਕੋਈ ਦੂਜੀ ਭਾਸ਼ਾ ਸਿਖਾਉਣ ਦੇ ਹਿਮਾਇਤੀ ਹੋ ਜਾਂ ਕੀ ਫਿਰ ਤੁਹਾਡਾ ਮੰਨਣਾ ਹੈ ਕਿ ਇਸ ਦਾ ਕੋਈ ਖਾਸ ਫਾਇਦਾ ਨਹੀਂ? ਪ੍ਰੋਗਰਾਮ ਦੇ ਦੌਰਾਨ ਆਪਣੇ ਸੁਝਾਅ ਸਾਨੂੰ 04-942-999-6263 'ਤੇ SMS ਕਰਕੇ ਜਾਂ ਸਾਡੇ ਫੇਸਬੁੱਕ ਪੇਜ 'ਤੇ ਕਮੈਂਟ ਕਰਕੇ ਜ਼ਰੂਰ ਦੱਸਣਾ. SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ.
sbs.com.au